ਉਹਦੀ ਆਦਮੀ ਘੋੜੇ ਤੋਂ ਨਹੀਂ ਉਤਰਦਾ। ਵੇਖੋ ਗੁਰੂ ਗੋਬਿੰਦ ਸਿੰਘ ਜੀ ਕਿਹੜੀਆਂ ਗੱਲਾਂ ਚੱਲੀਆਂ ਸਾਡੀ ਕੌਮ ਦੇ ਵਿੱਚ, ਨੋਟ ਕਰਿਓ ਸਿਆਣੇ ਬੈਠੇ ਹੋ, ਜਿਹੜਾ ਮੂੰਹ ਤੋਂ ਕਹਿ ਦੇਵੇ ਨਾ ਮੈਨੂੰ ਰੱਬ ਦਿਖਦਾ, ਉਹਨੂੰ ਲੱਖਾਂ ਜਨਮਾਂ ਵਿੱਚ ਨਹੀਂ ਦਿਖਣਾ। ਲੱਖਾਂ ਜਨਮਾਂ ਵਿੱਚ ਰੱਬ ਦੇ ਮਿਲਣ ਦੀ ਨਿਸ਼ਾਨੀਓਂ ਇੱਕ ਹੈ, ਉਹਨੇ ਮਿਲਣਾ ਉਦਣ ਜਿੱਦਣ ਤੂੰ ਦੱਸਣ ਜੋਗਾ ਨਹੀਂ ਰਹਿਣਾ। ਬਸ ਗੱਲ ਮੁੱਕੀ, ਉਹ ਮਿਲਿਆ ਤੇ ਤੂੰ ਦੱਸੇ ਮੈਨੂੰ ਮਿਲ ਗਿਆ। ਸਮੁੰਦਰ ਵਿੱਚ ਬੂੰਦ ਮਿਲ ਗਈ ਤੇ ਬੂੰਦ ਦੁਨੀਆ ਨੂੰ ਦੱਸਣ ਆਊਗੀ ਮੈਨੂੰ ਸਮੁੰਦਰ ਮਿਲ ਗਿਆ। ਉਹ ਦੱਸਣ ਜੋਗੀ ਰਹਿ ਜੂ ਜੇ ਅਜੇ ਦੱਸਦੀ ਹੈ ਸਮੁੰਦਰ ਮਿਲਿਆ ਨਹੀਂ। ਜਦ ਉਹ ਸਮੁੰਦਰ ਵਿੱਚ ਸਮਾ ਗਈ ਤੇ ਕਿਹਨੂੰ ਦੱਸੂਗੀ ਮੈਨੂੰ ਸ਼ਿਵ ਸਾਗਰ ਮਿਲ ਗਿਆ। ਉਹ ਤਾਂ ਦੁਆਏ ਤੇ ਏਕ ਰੂਪ ਹੋਏ ਗਏ, ਦੱਸਦਾ ਦੂਜਾ ਹੁੰਦਾ ਹੈ। ਇੱਕ ਫਾਰਮੂਲਾ ਨੋਟ ਕਰ ਲਿਓ ਸਿਆਣਿਆਂ ਦਾ, ਜੱਗ ਦਾ ਮਿਲਾਪ ਕਦੋਂ ਹੁੰਦਾ? ਜਦੋਂ ਦੂਜਾ ਆਵੇਗਾ। ਇੱਕ ਤੁਸੀਂ ਹੋ, ਇੱਕ ਦੂਜਾ ਆਵੇ ਤੇ ਤਾਂ ਕਹੇਗੇ ਨਾ ਫਲਾਣਾ ਫਲਾਣੇ ਨੂੰ ਮਿਲਿਆ। ਨੋਟ ਕਰਿਓ ਜਰਾ ਧਿਆਨ ਨਾਲ, ਸੰਸਾਰ ਦਾ ਮਿਲਾਪ ਹੋਵੇਗਾ ਦੂਜਾ ਆਵੇਗਾ, ਨਿਰੰਕਾਰ ਦਾ ਮਿਲਾਪ ਹੋਵੇਗਾ ਜਦੋਂ ਤੇਰੇ ਵਿੱਚੋਂ ਦੂਜਾ ਜਾਵੇਗਾ। ਆਖੋ ਜਦ ਤੱਕ ਤੇਰੇ ਵਿੱਚ ਦੂਜਾ ਪੜੇ ਕਿ ਮੈਂ ਹੋ ਰਿਹਾ ਤੇ ਰੱਬ ਹੋ ਰਿਹਾ, ਨਹੀਂ ਨਹੀਂ, ਉਹ ਭਾਈ ਨੂੰ ਕਹਿ ਸਕਦਾ ਮੈਂ ਹੋ ਰਿਹਾ ਤੇ ਭਾਈ, ਅਸੀਂ ਦੋ ਹੈ, ਤਿੰਨ ਭਾਈ ਹੈ, ਇੱਕ ਮੈਂ ਤੇ ਇੱਕ ਬਾਪੂ, ਦੋ ਜਣੇ ਹੈ। ਜਦ ਇਹ ਗੱਲ ਤੇਰੇ ਵਿੱਚੋਂ ਮਿਟ ਜਾਣੀ ਹੈ ਮੈਂ ਹੈ ਹੀ ਨਹੀਂ, ਉਹਨੇ ਮਿਲਣਾ ਹੀ ਉਦੋਂ। ਜੇ ਤੂੰ ਹੈ ਹੀ ਨਹੀਂ ਤੇ ਦੱਸੇਗਾ ਕਿਹਨੂੰ ਕਿ ਮੈਨੂੰ ਮਿਲਿਆ? ਉਹ ਤਾਂ ਦੂਜਾ ਹੀ ਦੱਸ ਸਕਦਾ ਨਾ ਮੈਨੂੰ ਮਿਲਿਆ, ਉੱਥੇ ਦੂਜਾ ਹੈ ਹੀ ਨਹੀਂ। ਜਿਹੜਾ ਕਵੇ ਕਿ ਮੈਨੂੰ ਦਿਖਦਾ, ਉਹਨੂੰ ਕਦੇ ਵੀ ਨਹੀਂ ਦੇਖਣਾ, ਪਖੰਡ ਹੈ। ਉਹਨੇ ਦੇਖਣਾ ਹੀ ਉਦਣੇ, ਕਹੋ ਕਬੀਰ ਗੂੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀ। ਗੂੰਗੇ ਨੂੰ ਖੜਾਓ ਜਲੇਬੀਆਂ, ਖਾਈ ਜਾਊ, ਪੁੱਛੋ ਮਿੱਠੀਆਂ, ਜੇ ਦੱਸ ਦਵੇ ਫਿਰ ਗੂੰਗਾ ਹੀ ਨਹੀਂ ਹੈ। ਜੇ ਮੂੰਹ ਤੋਂ ਕਹਿ ਤਾ ਨਾ ਮਿੱਠੀਆਂ, ਬਗਿਆ ਭਾਂਡਾ ਫੁੱਟ ਗਿਆ, ਗੂੰਗਾ ਹੀ ਨਹੀਂ, ਫਿਰ ਤਾਂ ਸਾਡੇ ਵਰ ਗਈ ਹੈ। ਉਹ ਖਾਈ ਜਾਵੇ ਤੇ ਦੱਸੇ ਨਾ ਮਿੱਠੀਆਂ, ਤੇ ਫਿਰ ਗੂੰਗਾ ਹੁੰਦਾ। ਜਿਨ ਹਰ ਪਾਇਆ ਤਿੰਨੇ ਚ ਪਾਇਆ, ਇੱਥੇ ਕਿਤੇ ਇੱਕ ਡੰਬਰ ਚੱਲਦਾ, ਕਿਸੇ ਨੂੰ ਕੰਧਾਂ 'ਚ ਦਿਖਦਾ ਬਾਬਾ, ਕਿਸੇ ਨੂੰ ਚੰਦਰਮਾ 'ਚ ਦਿਖਦਾ ਬਾਬਾ, ਕਿਸੇ ਨੂੰ ਨਿਸ਼ਾਨ ਸਾਹਿਬ ਦੇ ਝੰਡੇ 'ਚ ਗੁਰੂ ਗੋਬਿੰਦ ਸਿੰਘ ਸਣੇ ਘੋੜੇ ਚੜ੍ਹਾ ਤਾ, ਨਿਸ਼ਾਨ ਸਾਹਿਬ ਦੇ ਝੰਡੇ 'ਚ ਸਣੇ ਘੋੜੇ ਗੁਰੂ ਗੋਬਿੰਦ ਸਿੰਘ ਦਿਖਦਾ ਮੈਨੂੰ। ਪਤਾ ਨਹੀਂ ਤੁਸੀਂ ਕਿੱਥੇ ਕਿੱਥੇ ਚੜ੍ਹਾਓਗੇ। ਅੱਜ ਕੇ ਆਖੋ ਸਤਨਾਮ। ਲੋਗਨ ਰਾਮ ਖਲਾਉਣਾ ਜਾਂਦਾ, ਇੱਥੇ ਇੱਕ ਬਿਰਕ ਪਿੰਡ ਹੈ, ਮੇਰੇ ਖਿਆਲ ਤੁਹਾਡੇ ਤੋਂ ਗਏ ਵੀ ਹੋਣੇ ਕੋਈ। ਉੱਥੇ ਇੱਕ ਬੁੜੀ ਨੇ ਡਰਾਮਾ ਰਚ ਲਿਆ, ਕਹਿੰਦੀ ਮੇਰੇ ਵਿਹੜੇ ਵਿੱਚ ਛੇਵੇਂ ਪਾਤਸ਼ਾਹ ਦੇ ਘੋੜੇ ਦੇ ਪੌੜ ਲੱਗਦੇ ਹੈ, ਚੱਲਣ ਦੇ ਟਰਾਲੀਆਂ ਟਰੱਕ। ਬੀਬੀਆਂ ਕਹਿਣ ਧੰਨ ਮਾਈ, ਧੰਨ ਹਰਗੋਬਿੰਦ ਸਾਹਿਬ, ਧੰਨ ਹੈ ਤੂੰ ਮਾਤਾ ਜੀ ਦੇ ਵਿਹੜੇ ਵਿੱਚ ਘੋੜਾ ਆਉਂਦਾ। ਜਲੇਬੀਆਂ ਗੁਲਾਬ ਜਾਮਣਾਂ ਦੇ ਇਹੋ ਜਿਹਾ ਕੰਮ ਛੇੜ ਲਵੇ ਨਾ ਕੋਈ, ਉਹਨੂੰ ਕੀਰਤਨ ਕਰਨ ਦੀ ਸੂਰਜ ਪ੍ਰਕਾਸ਼ ਪੜ੍ਹਨ ਦੀ ਲੋੜ ਨਹੀਂ, ਟੱਲਾ ਲੱਗਿਆ ਹੀ ਲਗਾਇਆ ਅੱਜ ਕੇ ਆਖੋ ਸਤਨਾਮ। ਇਹ ਤਾਂ ਅਸੀਂ ਉਹੀ ਮਗਜ਼ ਕਪਾਈ ਕਰਦੇ ਤਾਂ ਅੱਗੇ ਤਵੀਤ ਬਣਾਉਣ ਲੱਗ ਜਾਂਦੇ, ਕਾਹਨੂੰ ਅੱਧੀ ਰਾਤ ਤੱਕ ਜਾਗਦੇ ਰਹਿੰਦੇ, ਹੁਣ ਸੁੱਤੇ ਪਏ ਹੁੰਦੇ ਕਿਤੇ। ਅਤੇ ਗੁਰਸਿੱਖ ਪਿਆਰੇ ਉਹ ਚੱਲਣ ਦੇ, ਉੱਥੇ ਭੀੜ, ਸਾਡੇ ਉੱਧਰ ਦੀਵਾਨ। ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਵੀ ਦਰਸ਼ਨ ਕਰਕੇ ਆਉਣੇ ਬਈ। ਉਹ ਸਾਡੇ ਨਾਲ ਪਿੰਡ ਦੀ ਸੰਗਤ 250 ਬੰਦਾ ਤਿਆਰ ਹੋ ਗਿਆ। ਉਹ ਬੁੜੀ ਬੜੀ ਖੁਸ਼ ਹੋਈ ਵੀ ਸੰਤ ਹਰਦੇਵ ਸਿੰਘ ਆ ਗਿਆ, ਹੁਣ ਦੁਕਾਨ ਹੋਰ ਚੱਲੂਗੀ ਅਤੇ ਹੁਣ ਬਿਜਨਸ ਸੋਹਣਾ ਮਗੂਗਾ। ਦੁੱਧ ਚੱਕੀ ਫਿਰੇ ਰੇਸ਼ਮੀ ਸਿਰੋਂ ਪਾਓ, 500 ਇੱਕ ਦਾ ਨੋਟ। ਮੈਂ ਕਿਹਾ ਛੱਡਣੇ ਕਾਹਨੂੰ, ਮੈਂ ਜੋ ਚ ਪਾ ਲਏ, ਦੁੱਧ ਵੀ ਪੀ ਲਿਆ, ਮੈਂ ਕਿਹਾ ਤੇਲ ਪਵਾਵਾਂਗੇ, ਕਾਹਨੂੰ ਆਪਣੇ ਮੋੜਨੇ। ਜਾਂ ਸਭ ਕੁਝ ਅਸੀਂ ਕਰ ਲਿਆ ਨਾ, ਸੰਗਤ ਭਰੀ ਹੋਈ ਪੁੱਛ ਲਿਓ। ਤੇ ਮੈਂ ਉਹਨੂੰ ਮਾਤਾ ਨੂੰ ਪੁੱਛਿਆ, ਮੈਂ ਕਿਹਾ ਮਾਤਾ ਜੀ ਛੇਵੇਂ ਪਾਤਸ਼ਾਹ ਦਾ ਘੋੜਾ ਆਉਂਦਾ ਪੌੜ ਲਾ? ਕਹਿੰਦੀ ਹਾਂ ਬਾਬਾ ਜੀ, ਛੇਵੇਂ ਪਾਤਸ਼ਾਹ ਦਾ ਘੋੜਾ ਆ ਕੇ ਪੌੜ ਲਾ ਕੇ ਜਾਂਦਾ, ਮੇਰੇ 'ਤੇ ਬੜੀ ਕਿਰਪਾ। ਮੈਂ ਕਿਹਾ ਬੇਬੇ ਐਂ ਦੱਸ ਵੀ ਜਦ ਉਹ ਪੌੜ ਲਾਉਣ ਆਉਂਦਾ, ਉਹ ਗਲੀ ਗਲੀ ਆ ਕੇ ਲਾਉਂਦਾ ਕਿ ਹੈਲੀਕਾਪਟਰ ਵਾਂਗ ਸਿੱਧਾ ਉਤਰਦਾ? ਦੇਖੋ ਨਾ ਕਿਤੇ ਆਉਂਦਾ ਹੀ ਹੋਣਾ। ਉਹ ਜਦ ਬੁੜੀ ਨੇ ਇਹ ਗੱਲ ਸੁਣੀ, ਉਹ ਸਮਝ ਗਈ ਵੀ ਕੰਮ ਤਾਂ ਵਿਗੜ ਗਿਆ, ਵੀ ਦੁੱਧ ਪਿਲਾਇਆ ਇਹਨੂੰ, 501 ਰੁਪਈਆ ਦਿੱਤਾ, ਪੁੱਠਾ ਪੈ ਗਿਆ। ਮੈਂ ਕਿਹਾ ਬੇਬੇ ਤੂੰ ਦੱਸ ਤਾਂ ਸਹੀ ਵੀ ਉਹ ਗਲੀ ਗਲੀ ਪਹੇ ਨੂੰ ਆਉਂਦਾ ਹੈ ਕਿ ਸਿੱਧਾ ਆ ਕੇ ਲਾ ਕੇ ਉੱਪਰ ਨੂੰ ਚੜ੍ਹਦਾ ਹੈ? ਕਹਿੰਦੀ ਜੀ ਘੋੜਾ ਨਹੀਂ ਕਦੇ ਦੇਖਿਆ, ਪੌੜੇ ਦੇਖੇ। ਕਿੱਥੇ ਝੂਠ ਰਵੇ, ਆਖੇ ਪੌੜੇ ਦੇਖੇ ਮੈਂ ਕਿ ਮਾਈ ਨਾਲੇ ਤੂੰ ਨਰਕਾਂ ਨੂੰ ਜਾਵੇਂਗੀ ਨਾਲੇ ਹੋਰ ਨੂੰ ਪਸਾਉਣੀ ਹੈ ਇੰਨਾ ਪਾਪ ਨਾ ਖੱਟ ਛੇਵੇਂ ਪਾਤਸ਼ਾਹ ਦਾ ਘੋੜਾ ਅਜੇ ਘੋੜਾ ਹੀ ਤੁਰਿਆ ਫਿਰਦਾ ਜੇ ਛੇਵੇਂ ਪਾਤਸ਼ਾਹ ਆਪਣੇ ਘੋੜੇ ਨੂੰ ਮੁਕਤ ਨਹੀਂ ਕਰ ਸਕੇ ਤੇ ਸਾਡਾ ਕੀ ਸਵਾਰਨਗੇ ਅੱਜ ਕੇ ਆਖੋ ਸਤਨਾਮ ਛੇਵੇਂ ਪਾਤਸ਼ਾਹ ਦਾ ਘੋੜਾ ਅਜੇ ਪਸ਼ੂਏ ਫਿਰਦਾ ਤੁਰਿਆ ਜਿਹਨੇ ਇੰਨੀ ਸੇਵਾ ਕੀਤੀ ਮਹਾਰਾਜ ਦੀ ਮੈਂ ਕਿਹਾ ਮਾਈ ਕਿਉਂ ਪਖੰਡ ਰਚਿਆ ਇਹ ਛੇਵੇਂ ਪਾਤਸ਼ਾਹ ਦਾ ਘੋੜਾ ਤਾਂ ਕਿਤੇ ਛੇਵੇਂ ਪਾਤਸ਼ਾਹ ਦੇ ਨਾਲ ਸੱਚਖੰਡ ਹੋਵੇਗਾ ਇਹ ਤੇਰੇ ਪਿੰਡ ਦੇ ਕਿਸੇ ਪਰਜਾ ਪਾਦੀ ਖੱਚਰ ਘੁੰਮਦੀ ਹੋਣੀ ਹੈ ਅੱਜ ਕੇ ਆਖੋ ਸਤਨਾਮ ਸੰਗਤ ਨੇ ਚੜ੍ਹਦੇ ਜਕਾਰੇ ਬਸ ਜਦ ਕਿੰਨਾ ਪਖੰਡ ਉਹਨਾਂ 'ਤੇ ਸਾਨੂੰ ਦੁੱਖ ਨਹੀਂ ਹੈ ਬਿਲਕੁਲ ਦੁੱਖ ਨਹੀਂ ਹੈ ਉਹਨਾਂ 'ਤੇ ਸਾਡੀਆਂ ਤਾਂ ਦੁਕਾਨਾਂ ਹੈ ਸੌਦਾ ਲੈਣ ਵਾਲੇ ਉਹ ਪਰਖ ਲਿਆ ਕਰੋ ਸੌਦਾ ਮਡੇਰ ਕੋਟੜੇ ਦੇ ਬਾਣੀਏ ਨੇ ਸਿੱਖ ਨੇ ਜਿਹਦੀ ਵੀ ਕਰਿਆਨੇ ਦੀ ਦੁਕਾਨ ਹੋਊ ਮਾਂ ਲੈਣ ਚਲੇ ਜਾਓ ਉਹਦੇ ਕੋਲ ਉਹ ਤਾਂ ਕਹੂਗਾ ਦੇਖਣੇ ਕੀ ਹੈ ਮੇਰੇ ਵਰਗੇ ਮਾਂ ਤੈਨੂੰ ਨਾਗਪੁਰ ਵੀ ਨਹੀਂ ਮਿਲਣੇ ਜਿੱਥੇ ਮਹਾਰਾਸ਼ਟਰ ਚੋਂ ਆਉਣੇ ਹੈ ਮਾਂ ਚੱਕ ਲੈ ਜਾ ਉਹਦੇ ਕਹੇ ਤੇ ਨਾ ਲੱਗੀ ਗੱਲ ਚੱਕ ਕੇ ਵੇਖ ਲਈ ਮਾਂ ਐਂ ਕੁ ਸੁਸਰੀ ਹੈ ਅੱਜ ਕੇ ਆਖੋ ਸਤਨਾਮ ਵੀ ਢੋਰਾ ਕਿੰਨਾ ਕੁ ਫਿਰਦਾ ਤੈਨੂੰ ਅੱਖਾਂ ਦਿੱਤੀਆਂ ਇਸ ਤਾਂ ਸੌਦਾ ਵੇਚਣਾ ਹੁਣ ਸੁਣ ਲਓ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸਿੱਖਾਂ ਨੂੰ ਗੁਰੂ ਜੀ ਕਹਿੰਦੇ ਕਿਸੇ ਨੂੰ ਮੂਰਖ ਨਹੀਂ ਵੀ ਕਹਿਣਾ ਸਿੱਖ ਕਹਿੰਦੇ ਮਹਾਰਾਜ ਅਸੀਂ ਤਾਂ ਹਟ ਜਾਂਗੇ ਜੇ ਮੂਰਖ ਸ਼ਬਦ ਕਹਿਣ 'ਤੇ ਹਟ ਗਏ ਮੂਰਖ ਸ਼ਬਦ ਏ ਖਤਮ ਹੋ ਜੂਗਾ ਲਓ ਸਤਿਗੁਰ ਕਹਿੰਦੇ ਫਿਰ ਕਹਿ ਲਿਆ ਕਰੋ ਸਿੱਖ ਕਹਿੰਦੇ ਕਿਹਨੂੰ ਸੁਣ ਲਿਓ ਅਤੇ ਧਿਆਨ ਦੇ ਲਿਓ ਕਿਤੇ ਲਿਸਟ ਵਿੱਚ ਆਪਾਂ ਵੀ ਨਾ ਆ ਜਾਈਏ ਮਹਾਰਾਜ ਕਹਿੰਦੇ ਮੂਰਖ ਕੌਣ ਹੁੰਦਾ ਜਿਹਨੂੰ ਮਹਾਰਾਜ ਨੇ ਅਕਲ ਨਹੀਂ ਦਿੱਤੀ ਉਹ ਤਾਂ ਰੱਬ ਦੀ ਦਾਤ ਹੈ ਮਤ ਨਹੀਂ ਦਿੱਤੀ ਬੇ ਸਮਝ ਹੈ ਉਹਦੇ ਬਸ ਦੀ ਥੋੜ੍ਹਾ ਗੱਲ ਹੈ ਪਰ ਅਸਲ ਮੂਰਖ ਕੌਣ ਹੈ ਮਹਾਰਾਜ ਕਹਿੰਦੇ ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ ਮੂਰਖ ਤਾਂ ਉਹ ਹੈ ਜਿਹੜਾ ਮੂਰਖ ਦੇ ਕਹੇ ਲੱਗਦਾ ਅੱਜ ਕੇ ਆਖੋ ਸਤਨਾਮ ਬਾਣੀ ਨੇ ਤੱਤ ਕੱਢੇ ਅੰਧੇ ਕੇ ਰਾਹ ਦੱਸੀਏ ਅੰਧਾ ਹੋਏ ਸੋ ਜਾਏ ਹੋਏ ਸੁਜਾਖਾ ਨਾਨਕਾ ਸੋ ਕਿਉਂ ਉਜੜ ਪਾਏ ਮੂਰਖ ਮੂਰਖ ਨਹੀਂ ਮੂਰਖ ਉਹ ਹੈ ਜਿਹੜੇ ਮੂਰਖ ਦੇ ਕਹਿਣੇ ਲੱਗਦੇ ਨੇ ਮੂਰਖ ਤਾਂ ਅਸੀਂ ਹੈ ਜਿਹੜੇ ਸਕੇ ਬਾਪ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਚਾਚੇ ਤੇ ਚਾਚੀਆਂ ਕੋਲੇ ਫਿਰੀ ਜਾਂਦੇ ਅੱਜ ਕੇ ਆਖੋ ਸਤਨਾਮ ਮੂਰਖ ਤਾਂ ਉਹਨੇ ਜਿਹੜੇ ਮੂਰਖ ਦਾ ਕਹਿਣਾ ਮੰਨੇ ਬਈ ਮੂਰਖ ਨੇ ਤਾਂ ਮੂਰਖਵਤੀ ਦੀ ਗੱਲ ਕਰਨੀ ਹੈ ਤੇ ਤੂੰ ਸਮਝ ਕੀ ਗੱਲ ਹੈ ਗੁਰਸਿੱਖ ਪਿਆਰਿਓ ਇੱਕ ਹੋਰ ਵੀ ਬਚਨ ਸੁਣ ਲਓ ਚਲੋ ਸਿਆਣੇ ਬੈਠੇ ਸੁਣਨ ਵਾਲੇ ਮੂਰਖਾਂ ਦਾ ਜਥੇਦਾਰ ਪਤਾ ਕੌਣ ਹੁੰਦਾ ਹੈੱਡ ਆਫ ਦਾ ਡਿਪਾਰਟਮੈਂਟ ਮੂਰਖਾਂ ਦਾ ਉਹਦਾ ਵੀ ਵਿੱਚ ਜ਼ਿਕਰ ਹੈ ਸਾਰਿਆਂ ਤੋਂ ਬੜਾ ਮੂਰਖ ਇਸ ਦੁਨੀਆਂ 'ਚ ਕੌਣ ਹੈ ਮੂਰਖਾਂ ਸਿਰ ਮੂਰਖ ਹੈ ਜੋ ਮੰਨੇ ਨਾਹੀਂ ਨਾਉ ਜੋ ਵਾਹਿਗੁਰੂ ਦਾ ਨਾਮ ਨਹੀਂ ਜਪਦਾ ਉਹ ਸਾਰੇ ਮੂਰਖਾਂ ਦਾ ਸਿਰੇ ਦਾ ਮੂਰਖ ਹੈ ਅੱਜ ਕੇ ਆਖੋ ਇਹ ਤੱਤ ਕੱਢੇ ਨੇ ਬਾਣੀ ਨੇ ਤੱਤ ਕੱਢ ਕੇ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀਂ ਨਾ ਜਿਹੜਾ ਵਾਹਿਗੁਰੂ ਦੇ ਨਾਮ ਤੋਂ ਮੁਨਕਰ ਹੈ ਉਹਦੇ ਵਰਗਾ ਮੂਰਖ ਇੱਥੇ ਹੋਣਾ ਹੀ ਕੋਈ ਤਿੰਨ ਖੜੇ ਨੇ ਐਵੇਂ ਨਹੀਂ ਦਰਸ਼ਨ ਹੁੰਦੇ ਐਵੇਂ ਨਹੀਂ ਪਦਵੀਆਂ ਮਿਲਦੀਆਂ ਬਾਬਾ ਨਾਨਕ ਕਹਿੰਦਾ ਖਾਓ ਇਹਨਾਂ ਨੂੰ ਜੋ ਗੰਦਾ ਮੁਰਦਾ ਸੜਿਆ ਪਿਆ ਜਦ ਆਹ ਬਚਨ ਕਿਹਾ ਨਾ ਤਿੰਨਾਂ ਨੂੰ ਇਹ ਕਥਾ ਸ਼੍ਰੀ ਗੋਇੰਦਵਾਲ ਸ਼੍ਰੀ ਖੰਡੂਰ ਸਾਹਿਬ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਖੁਦ ਸੁਣਾ ਰਹੇ ਨੇ ਜੋ ਬਚਨ ਤੁਹਾਡੇ ਚਰਨਾਂ ਵਿੱਚ ਪੇਸ਼ ਤੇ ਜਦੋਂ ਕਿਹਾ ਨਾ ਖਾਓ ਉਦੋਂ ਲਹਿਣਾ ਖੜਾ ਰਹਿ ਗਿਆ ਜਿਹੜੇ ਨਾਲ ਦੇ ਦੋ ਸੀ ਝੂੰਡਾਂ ਦੇ ਓਹਲੇ ਲੁਕ ਗਏ ਝੂੰਡਾਂ ਦੇ ਵਿੱਚ ਜੰਗਲ ਸੀ ਜਦ ਖੜਾ ਰਹਿ ਗਿਆ ਨਾ ਬਾਬਾ ਲਹਿਣਾ ਇਕੱਲਾ ਸ੍ਰੀ ਗੁਰੂ ਨਾਨਕ ਦੇਵ ਕਹਿੰਦੇ ਪੁਰਖਾ ਹੁਣ ਤੂੰ ਖੜਾ ਕਾਹਤੇ ਖੜਾ ਕਿਉਂ ਹੈ ਜਾਂ ਤਾਂ ਉਹਨੂੰ ਖਾਣ ਲੱਗ ਜਾ ਤੇ ਜਾਂ ਜਿਹੜੇ ਝੂੰਡਾਂ ਅਲਗੇ ਗਏ ਉਹਨਾਂ ਕੰਨੀ ਚਲੇ ਜਾ ਇੱਕ ਪਾਸੇ ਉਹ ਖੱਬੇ ਕੁਹੜੇ ਜਾਂ ਝੂੰਡਾਂ ਵਾਲਿਆਂ ਨਾਲ ਰਲ ਜਾਂ ਫਿਰ ਖੜਾ ਖਾਣ ਲੱਗ ਬਾਬਾ ਲਹਿਣਾ ਜੀ ਦੇ ਬਚਨ ਸੁਣਿਓ ਬਾਬਾ ਲਹਿਣਾ ਜੀ ਹੱਥ ਬੰਨ ਕੇ ਕਹਿੰਦੇ, ਉਹ ਵੀ ਸਿੰਘੋ ਤੁਸੀਂ ਨਿਆਣੇ ਨੂੰ ਦੇਖਦੇ, ਮੈਂ ਵੀ ਤਾਂ ਬੈਠਾ ਤੁਹਾਡੇ ਕੋਲ। ਲੈ ਉੱਧਰ ਨੂੰ ਦੇਖਣ ਲੱਗ ਗਏ ਵੀ ਨਿਆਣਾ ਰੋਂਦਾ, ਕੋਈ ਨਵੀਂ ਚੀਜ਼ ਰੋਈ ਹੈ? ਜੇ ਕੁਛ ਇੱਥੇ ਹੋਰ ਹੋ ਜਾਵੇ ਫਿਰ ਤੁਸੀਂ ਮੈਨੂੰ ਛੱਡ ਕੇ ਨੜ ਜਾਓਗੇ, ਅੱਜ ਕਿਹਾ ਕੁਛ ਸਾਧਨਾ। ਇੱਕ ਨਿਆਣਾ ਰੋਏ ਤੇ ਤੁਸੀਂ ਤੇ ਹਿੱਲ ਗਏ, ਸੰਗਤ ਵਿੱਚ ਬੈਠੀ ਦਾ ਕਿਵੇਂ ਹੈ? ਉਹ ਤਾਂ ਭਲੀ ਮਾਣ ਸੀ ਬੀਬੀ ਜਿਹੜੀ ਸਮਝ ਗਈ, ਨਹੀਂ ਤਾਂ ਮੇਰੀਆਂ ਭੈਣਾਂ ਜ਼ਿਆਦਾ ਅਕਲ ਨਹੀਂ ਵੀ ਮੈਂ ਵੇਖੀਆਂ। ਨਿਆਣਾ ਰੋਈ ਜਾਊ, ਚਿੰਕਾ ਮਾਰੀ ਜਾਊ, ਸਾਰੀ ਸੰਗਤ ਦੇਖੂਗੀ, ਲਾਊਡ ਸਪੀਕਰ ਥਾਈ ਟੇਪਾਂ ਭਰ ਹੋ ਜਾਣਗੀਆਂ। ਜਿਹਦੀ ਗੋਦੀ 'ਚ ਰੋਂਦਾ ਉਹਨੂੰ ਸੁਣਦਾ ਹੀ ਨਹੀਂ, ਅੱਜ ਕਿਹਾ ਕੁਛ ਸਾਧਨਾ, ਉਹ ਸਾਈਲੈਂਟ ਬਿਲਕੁਲ। ਉਹ ਤਾਂ ਸਿਆਣੀ ਸੀ ਭੈਣ ਜਿਹੜੀ ਦੇ ਗਈ, ਹਰੀਪਾਗ ਵਾਲੇ ਨੇ ਵੀ ਸੋਹਣਾ ਉਦਮ ਕੀਤਾ, ਮੈਨੂੰ ਬੋਲਣ ਦੀ ਖੇਚਲੇ ਨਹੀਂ ਹੋਣ ਦਿੱਤੇ, ਅੱਜ ਕਿਹਾ ਕੁਛ ਸਾਧਨਾ, ਕਿਉਂਕਿ ਮੈਂ ਜੇ ਜ਼ਿਆਦਾ ਡਰਦਾ ਤਾਂ ਬੀਬੀਆਂ ਤੋਂ ਡਰਦਾ। ਮੈਨੂੰ ਇਹ ਸਭ ਸਬਕ ਦਿੱਤਾ ਇਹਨਾਂ ਨੇ ਅਮਰੀਕਾ 'ਚ ਨਾ, ਯੂਬਾ ਸਿਟੀ ਸਰਦਾਰ ਦਰਦਾਰ ਸਿੰਘ ਦੇ ਗੁਰਦੁਆਰੇ ਮੈਂ ਡੇਢ ਮਹੀਨਾ ਕਥਾ ਕਰਨੀ ਸੀ, ਉੱਥੇ 20,000 ਸਿੱਖ ਇਕੱਠਾ ਹੁੰਦਾ, ਉਹ ਪੰਜਾਬ ਏ। ਉਹ ਕਹਿੰਦਾ ਵੀ ਡੇਢ ਮਹੀਨੇ ਬਿਨਾਂ ਨਹੀਂ। ਮੈਂ ਕਿਹਾ ਚਲੋ, ਅਤੇ ਇੱਕ ਬੀਬੀ ਦਾ ਬੱਚਾ ਨਾ, ਉਹ ਟੱਪੀ ਜਾਵੇ ਟੱਪੀ ਜਾਵੇ, ਉਹ ਚੁੱਪ ਕਰੀ ਉਹਨੂੰ ਵੇਖੀ ਜਾਵੇ, ਵੀ ਕਰ ਲੈਣ ਦਿਉ ਇਹਨੂੰ ਖੇਡਾਂ ਜਿਹੜੀਆਂ ਕਰਦਾ। ਜਦ ਉਹਨੇ ਨਾ ਹੀ ਹਟਾਇਆ ਤਾਂ ਮੈਂ ਮਜਬੂਰ ਹੋ ਕੇ ਕਹਿਣਾ ਪਿਆ, ਮੈਂ ਕਿਹਾ ਬੀਬੀ ਇਹਨੂੰ ਸਾਂਭ ਲੈ ਭਾਈ। ਜਵਾਬ ਮੈਨੂੰ ਪਤਾ ਕੀ ਦਿੱਤਾ ਗਾਂ 'ਤੇ, ਪੜ੍ਹੀਆਂ ਲਿਖੀਆਂ ਕੁੜੀਆਂ ਉੱਥੇ ਕਿਹੜੇ ਮੇਰੇ ਵਰਗੀਆਂ ਅਨਪੜ੍ਹ, ਖੜ੍ਹੀ ਹੋ ਕੇ ਕਹਿੰਦੀ ਕਹਿੰਦੀ ਬਾਬਾ ਜੀ ਗੁਰਦੁਆਰੇ ਆ ਕੇ ਵੀ ਨਿਆਣੇ ਅਸੀਂ ਉਹ ਸਾਂਭੀਏ। ਵੀਡੀਓ ਕੈਸਟਾਂ ਬੜੀਆਂ ਹੋਈਆਂ ਨੇ, 10-10 ਕੈਮਰੇ ਫਿੱਟ ਹੁੰਦੇ ਸੀ ਇੱਥੇ ਜਦੋਂ ਕਥਾ ਆਉਂਦੀ ਸੀ। ਮੈਂ ਆਪਣੇ ਆਪ ਨੂੰ ਕਿਹਾ ਵੀ ਹਰਦੇਵ ਸਿੰਘ ਬੜੀ ਗਲਤੀ ਕੀਤੀ ਤੂੰ, ਤੇ ਕਾਹਨੂੰ ਇਹ ਗੱਲ ਕਹਿਣੀ ਸੀ। ਸੱਚੀ ਬਾਹਰ ਤਾਂ ਬਰਫ਼ ਪਵੇ ਫਰੀਜ਼ਿੰਗ ਪੁਆਇੰਟ 'ਤੇ, ਮੈਨੂੰ ਇੱਕ ਵਾਰ ਪਸੀਨਾ ਆ ਗਿਆ। ਮੈਂ ਕਿਹਾ ਹੁਣ ਕਿਹੜਾ ਵਿਆਕਰਨ ਲਿਆ, ਮੈਂ ਇੱਥੇ ਗ੍ਰੰਥ ਤਾਂ ਬਥੇਰੇ ਪੜ੍ਹੇ ਪਰ ਇਹਦਾ ਉੱਤਰ ਕੀ ਦੇਵਾਂ ਹੁਣ? ਉਹ ਮੈਂ ਕੈੜਾ ਜਿਹਾ ਹੋ ਕੇ ਪੁੱਛੇ ਲਿਆ, ਮੈਂ ਕਿਹਾ ਐਂ ਤਾਂ ਡੇਢ ਮਹੀਨਾ ਕੰਮ ਨਹੀਂ ਚੱਲਣਾ। ਮੈਂ ਕਿਹਾ ਬੀਬੀ ਗੁਰਦੁਆਰੇ ਕੌਣ ਸਾਂਭੂ? ਉਹ ਦੁਬਾਰਾ ਖੜ੍ਹੀ ਹੋ ਕੇ ਕਹਿੰਦੀ ਬਾਬਾ ਜੀ ਕਮੇਟੀ ਕਾਹਤੇ ਬਣਾਈ ਹੈ, ਫਾਰਮੂਲੇ ਵੇਖੋ ਇਹਨਾਂ ਦੇ, ਕਹਿੰਦੀ ਕਮੇਟੀ ਕਾਹਤੇ ਬਣਾਈ। ਮੈਂ ਕਿਹਾ ਬੀਬੀ ਹੁਣ ਤੇਰਾ ਮੇਰਾ ਤਾਂ ਜ਼ਿਕਰ ਖਤਮ, ਹੁਣ ਕਮੇਟੀ ਦਾ ਆ ਗਿਆ। ਮੈਂ ਕਿਹਾ ਕਮੇਟੀ ਵਾਲਿਓ ਸੁਣ ਲਈ ਗੱਲ, ਜਦ ਕੋਈ ਨਿਆਣਾ ਰੋਵੇ ਕਨੇੜੀ ਚੱਕ ਲਿਆ ਕਰੋ, ਅੱਜ ਕਿਹਾ ਖੁਸ਼ ਸਤਨਾਮ, ਇਹ ਹੁਣ ਤੁਹਾਡੀ ਡਿਊਟੀ ਆ ਅੱਜ ਤੋਂ, ਜਦ ਕੋਈ ਨਿਆਣਾ ਰੋ। ਉਹ ਬੀਬੀਆਂ ਦੀ ਗੱਲ ਬਿਲਕੁਲ ਸੱਚੀ ਹੈ, ਤੁਹਾਡੀ ਭੈਣ ਨੇ ਸੱਚੀ ਗੱਲ ਕਹੀ, ਸਮਝ ਗਿਆ ਵੀ ਕਾਹਤੇ ਸੱਚੀ ਕਹੀ। ਇਹ ਘਰ ਵੀ ਤਾਂ ਡੈਡੀ ਨੂੰ ਚੁਕਾ ਕੇ ਰੱਖਦੀ ਹੈ, ਅੱਜ ਕਿਹਾ ਖੁਸ਼ ਸਤਨਾਮ, ਬਿਲਕੁਲ ਸੱਚੀ ਗੱਲ ਇਹਨਾਂ ਦੀ, ਆਪ ਨਹੀਂ ਚੱਕਣੀ ਕਦੇ ਵੀ। ਰਸਤੇ 'ਚ ਤੁਰੀਆਂ ਭੈਣਾਂ ਨੂੰ ਵੇਖ ਲਓ, ਟੈਚੀ ਚੱਕ ਲੈਣਗੀਆਂ ਨਿਆਣਾ ਡੈਡੀ ਕੋਲ, ਵੇਖੇ ਹੀ ਤੁਸੀਂ ਵੇ ਮੇਰੇ ਤੱਕ ਨੂੰ ਕਹਾਉਂਦੇ ਹੋ, ਭਾਰ ਚੱਕ ਲੈਣਗੀਆਂ ਪਰ ਨਿਆਣਾ ਡੈਡੀ ਨੂੰ ਜ਼ਰੂਰ ਚੁਕਾਉਣਾ। ਇਹ ਜਾਂ ਮੈਂ ਤਾਂ ਕਹਿੰਦਾ ਹੀ ਨਹੀਂ, ਸੋ ਬੀਬੀ ਬੜੀ ਸਿਆਣੀ ਨਿਕਲੀ ਜਿਹਨੇ ਆਪੇ ਬੱਚਾ ਅਤੇ ਰੱਬ ਰੂਪ ਹੋਣੇ ਹੈ, ਉਹਨਾਂ ਦਾ ਇੱਥੇ ਬੋਲਣਾ ਰੋਣਾ ਕੋਈ ਗੁੱਸਾ ਨਹੀਂ ਕਰਨਾ। ਇੰਨੀ ਟੈਕਨੀਕਲ ਗੱਲ ਹੈ ਕਿ ਉਹਨਾਂ ਦੇ ਇੱਥੇ ਮਤਲਬ ਦੀ ਗੱਲ ਨਹੀਂ ਹੁੰਦੀ, ਜਿੱਥੇ ਕਿਸੇ ਦੇ ਮਤਲਬ ਦੀ ਗੱਲ ਨਾ ਹੋਵੇ ਉੱਥੇ ਚੁੱਪ ਰਹਿਣਾ ਬੜਾ ਔਖਾ ਹੁੰਦਾ। ਜੇ ਤੁਹਾਡੇ ਹੁਣ ਮੇਰੀ ਗੱਲ ਪਸੰਦ ਨਾ ਹੋਵੇ, ਮੇਰੇ ਕਾ ਅੱਧੇ ਕੁ ਤੁਸੀਂ ਵੀ ਉੱਠ ਕੇ ਤੁਰ ਜਾਓ, ਕੁਛ ਸਾਧਨਾਮ। ਇਹ ਤਾਂ ਜਦ ਤੱਕ ਕੋਈ ਚੀਜ਼ ਮਿਲ ਰਹੀ ਹੈ ਆਪਾਂ ਬੈਠੇ ਹਾਂ, ਮੈਨੂੰ ਤੁਹਾਡੇ ਚਿਹਰਿਆਂ ਤੋਂ ਤੁਹਾਡੀ ਖੁਸ਼ੀ ਮਿਲ ਰਹੀ ਹੈ, ਅਤੇ ਤਾਂ ਮੈਂ 10 ਮਿੰਟ ਬੋਲ ਰਿਹਾ। ਆਓ ਸਮਾਪਤੀ ਕਰੀਏ। ਸਤਿਗੁਰ ਨਾਨਕ ਲੈਣੇ ਨੂੰ ਕਹਿੰਦੇ ਆ ਤਾਂ ਝੂੰਡਾਂ ਦੇ ਓਹਲੇ ਜਾ, ਜਾਂ ਫਿਰ ਖਾਣ ਲੱਗ ਜਾ ਖੜਾ ਕਿਉਂ ਹੈ? ਬਾਬਾ ਲਹਿਣਾ ਜੀ ਕਹਿੰਦੇ ਸਤਿਗੁਰ ਖੜਾ ਤਾਂ ਏ, ਮੈਨੂੰ ਹੁਕਮ ਕਰੋ ਪੈਰਾਂ ਵੱਲੋਂ ਖਾਵਾਂ ਕਿ ਸਿਰ ਵੱਲੋਂ ਖਾਵਾਂ। ਐਵੇਂ ਨਹੀਂ ਦਿਦਾਰੇ ਪਰਚੇ ਪੈਂਦੇ ਨੇ, ਜਿੱਡੀ ਵੱਡੀ ਜਮਾਤ ਉਨਾ ਹੀ ਕੰਪਲੀਕੇਟਡ ਪਰਚਾ, ਉਨਾ ਹੀ ਐਗਜ਼ਾਮੀਨੇਸ਼ਨ ਕਰੜਾ। ਅਤੇ ਜਿਹੜੇ ਸਤਿਗੁਰ ਦੇ ਪਰਚੇ ਨੇ ਨਾ ਗੁਰਸਿੱਖ ਪਿਆਰੇ, ਕੋਈ ਵਿਰਲਾ ਹੀ ਪਾਸ ਕਰਦਾ, ਕਿਉਂਕਿ ਸਤਿਗੁਰ ਨੇ ਪਰਚਾ ਪਾਉਣਾ ਸੱਚ ਦਾ, ਅਤੇ ਸਾਡਾ ਸਬਜੈਕਟ ਹੈ ਝੂਠ ਦਾ, ਅਤੇ ਨੱਠਣਾ ਹੀ ਪਊਗਾ। ਕਿਹਾ ਕੁਛ ਸਤਨਾਮ, ਤੁਹਾਡਾ ਬੱਚਾ ਸਬਜੈਕਟ ਉਹਦੇ ਕੋਲ ਡਰਾਇੰਗ ਦਾ ਹੋਵੇ ਅਤੇ ਪਰਚਾ ਸਾਇੰਸ ਦਾ ਹੋਵੇ ਅਤੇ ਐਗਜ਼ਾਮੀਨੇਸ਼ਨ ਹਾਲ ਛੱਡਣਾ ਹੀ ਪਊ। ਉਹਦੇ ਕੋਲ ਪਰਚਾ ਉਹ ਆ ਗਿਆ ਅੰਗਰੇਜ਼ੀ ਦਾ, ਤਾਂ ਪੜ੍ਹਦਾ ਬੇਚਾਰਾ ਪੰਜਾਬੀ, ਅਤੇ ਕਿੱਥੇ ਦਊਗਾ? ਇਸੇ ਤਰ੍ਹਾਂ ਜਦੋਂ ਸਾਡੇ ਸਤਿਗੁਰ ਪਰਚਾ ਪਾਉਂਦੇ ਨੇ ਜਦੋਂ ਰਾਮ ਦੀ ਕਸੋਟੀ ਲੱਗਦੀ ਪਾਸ ਹੁੰਦੇ ਮਰ ਜੀਵੜੇ ਰਾਮ ਦੀ ਕਸੋਟੀ ਆਵੇ ਪਾਸ ਹੁੰਦੇ ਮਰ ਜੀਵੜੇ ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਹੁਣ ਗਿਣਤੀ ਸੁਣ ਲਓ, ਮਰ ਜੀਵੜੇ ਕਿੰਨੇ ਕੋਨੇ? ਕਦੇ 150 ਥੋੜੋ ਫਿਰਦੇ ਹੈ ਜਿਹੜੇ ਮਰ ਜੀਵੜੇ, ਉਹਨਾਂ ਦੀ ਗਿਣਤੀ ਲਿਖੀ ਹੈ। ਕਬੀਰ ਐਸਾ ਏਕ ਆਦ ਜੋ ਮਰ ਜੀਵਾ ਹੋਏ, ਦੋ ਤੱਕ ਵੀ ਨਹੀਂ ਗਿਣਤੀ ਗਈ। ਇੱਕ ਅੱਧਾ ਹੀ ਹੁੰਦਾ ਜੋ ਗੁਰੂ ਦੇ ਅੱਗੇ ਜਿਉਂਦਾ ਹੀ ਮਰਿਆ ਵਾ ਹੋਵੇ। ਅੱਜ ਕੇ ਆਖੋ ਸਤਨਾਮ, ਓ ਬਾਬਾ ਲੈਣਾ ਜੀ, ਮੈਨੂੰ ਹੁਕਮ ਕਰੋ ਕਿੱਧਰੋਂ ਖਾਵਾਂ। ਸਤਿਗੁਰ ਕਹਿੰਦੇ ਵੀ ਇਹ ਤਾਂ ਤੇਰੀ ਮਰਜ਼ੀ ਹੈ, ਪਰ ਖਾ। ਤੁਰੇ ਬਾਬਾ ਲੈਣਾ ਜੀ, ਜਿੱਥੇ ਗੰਧ ਨਾਲ ਕੀੜਿਆਂ ਨਾਲ ਭਰੀ ਲਾਸ਼ ਪਈ ਸੀ, ਜਦ ਕੋਲ ਗਏ ਕੀ ਵੇਖਦੇ ਨੇ? ਇਹੋ ਜਿਹੇ ਫੁੱਲ ਕਦੇ ਵੇਖੇ ਨਹੀਂ ਜਿਹਨਾਂ ਫੁੱਲਾਂ ਦਾ ਢੇਰ ਲੱਗਿਆ ਹੋਇਆ ਹੈ। ਅੱਜ ਕੇ ਆਖੋ
ਸਤਨਾਮ ਸ੍ਰੀ ਵਾਹਿਗੁਰੂ,
ਸੁਗੰਧੀ ਉਹ ਸੁਗੰਧੀ, ਉਹ ਜੇ ਫੁੱਲ ਕਦੇ ਦੇਖੇ ਹੀ ਨਹੀਂ ਦੁਨੀਆਂ ਵਿੱਚ। ਜਦ ਉਹ ਗੰਧ ਦੀ ਜਗ੍ਹਾ ਫੁੱਲਾਂ ਦਾ ਢੇਰ ਵੇਖਿਆ ਨਾ, ਬਿਸਮਾਦ ਅਸਚਰਜ ਤਾਂ ਹੋਣੀ ਉਹ ਸੀ। ਸੁੰਨ ਹੋ ਗਏ ਅੰਦਰੋਂ ਆਵਾਜ਼, ਪਤਾ ਕੀ ਆਈ ਸੀ? ਮੇਰੇ ਦਾਤਿਆ ਤੂੰ ਮੈਨੂੰ ਰੱਖ ਲਿਆ। ਅੱਜ ਕੇ ਆਖੋ
ਸਤਨਾਮ ਸ੍ਰੀ ਵਾਹਿਗੁਰੂ,
ਨਹੀਂ ਕਿਹੜਾ ਉੱਥੇ ਨਾਂ ਡੋਲਦਾ ਸੀ ਵਸਤਾ ਚ, ਤੂੰ ਰੱਖ ਲਿਆ ਮੈਨੂੰ। ਉਹ ਅੱਖਾਂ ਮੀਚੀ ਖੜਾ, ਬਿਸਮਾਦ ਵਿੱਚ ਖੜਾ ਬਾਬਾ ਲਹਿਣਾ, ਤੇ ਆ ਗਏ ਸਤਿਗੁਰ ਨਾਨਕ ਨਿਰੰਕਾਰ। ਚੱਕਿਆ ਇੱਕ ਬੁੱਕ ਉਸ ਢੇਰ ਵਿੱਚੋਂ ਫੁੱਲਾਂ ਦਾ, ਬਾਬੇ ਲਹਿਣੇ ਨੂੰ ਕਹਿੰਦੇ ਪੁਰਖਾ ਪੱਲਾ ਕਰ। ਉਹਨੇ ਪੱਲਾ ਅੜ ਦਿੱਤਾ, ਉਹ ਭਰਿਆ ਬੁੱਕ ਫੁੱਲਾਂ ਦਾ ਨਾਨਕ ਨੇ ਲਹਿਣੇ ਦੇ ਪੱਲੇ ਵਿੱਚ ਪਾ ਦਿੱਤਾ। ਉਹ ਲਹਿਣਾ ਤਾਂ ਫੁੱਲਾਂ ਨੂੰ ਸਾਂਭਣ ਲੱਗ ਗਿਆ। ਇਸ ਧਰਤੀ 'ਤੇ ਇੱਕ ਨਵੀਂ ਟ੍ਰੈਜਡੀ ਹੋਈ ਕਿ ਬਾਬੇ ਨਾਨਕ ਨੇ ਆਪਣਾ ਸਿਰ ਲਹਿਣੇ ਦੇ ਚਰਨਾਂ 'ਤੇ ਧਰ ਦਿੱਤਾ। ਪਹਿਲੀ ਵਾਰ ਇਸ ਦੁਨੀਆਂ 'ਤੇ ਹਾਦਸਾ ਬੀਤਿਆ ਕਿ ਇੱਕ ਗੁਰੂ ਨੇ ਆਪਣੇ ਸਿੱਖ ਦੇ ਪੈਰਾਂ 'ਤੇ ਸਿਰ ਧਰਿਆ ਹੋਵੇ। ਉਹ ਫੁੱਲਾਂ ਨੂੰ ਸਾਂਭਣ ਲਾ ਦਿੱਤਾ, ਤੇ ਨਾਨਕ ਨੇ ਆਪਣਾ ਸਿਰ ਲੈਣੇ ਦੇ ਚਰਨਾਂ ਤੇ ਜਦੋਂ ਲੈਣਾ ਜੀ ਨੇ ਵੇਖਿਆ ਅੱਖਾਂ ਚ ਜਲ ਆ ਗਿਆ। ਵਾਹਿਗੁਰੂ ਵਾਹਿਗੁਰੂ ਕਹਿ ਕੇ ਕਹਿਣ ਲੱਗੇ, ਮੇਰੇ ਸਤਿਗੁਰ ਸਾਰੀ ਜ਼ਿੰਦਗੀ ਤੇਰੇ ਕੋਲ ਕੱਟੀ ਸੀ, ਸਾਰੀ ਕਮਾਈ ਅੱਜ ਖਤਮ ਕਰ ਦਿੱਤੀ। ਕਿਹੜੇ ਨਰਕ ਮੈਨੂੰ ਝੱਲਣਗੇ ਕਿ ਨਾਨਕ ਦਾ ਸਿਰ ਮੇਰੇ ਵਰਗੇ ਕੋੜੇ ਦੇ ਪੈਰਾਂ ਤੇ। ਸਤਿਗੁਰ ਕਹਿੰਦੇ ਹੋਰ ਬਚਨ ਨਾ ਮੁੱਖ ਤੋਂ ਬੋਲੀ, ਆ ਇੱਕ ਵਾਰ ਕੋੜਾ ਕਹਿ ਲਿਆ, ਨੋਟ ਕਰ ਲਿਓ। ਬਾਬਾ ਲਹਿਣਾ ਜੀ ਗੁਰੂ ਅੰਗਦ ਦਾ ਬਣ ਗਏ ਪਰ ਪੈਰ ਦੇ ਗੂਠੇ ਤੋਂ ਫੋੜਾ ਨਹੀਂ ਹਟਿਆ, ਕਿਉਂਕਿ ਕਹਿਤਾ ਸੀ ਐਸੇ ਕੋੜੇ ਦੇ ਪੈਰਾਂ ਤੇ ਤੇਰਾ ਸਿਰ, ਉਹ ਨਹੀਂ ਹਟਿਆ। ਜੀਵਨ ਨਾਲੇ ਰਿਹਾ ਪੈਰ ਦੇ ਗੂਠੇ ਤੇ ਫੋੜਾ, ਕਿਉਂਕਿ ਬਖਸ਼ਿਸ਼ ਤੋਂ ਬਾਅਦ ਮੂੰਹ ਤੋਂ ਨਿਕਲ ਗਿਆ ਕੋੜਾ ਸਰੀਰ, ਉਹ ਨਾਲੇ ਰਿਹਾ ਫੋੜਾ। ਤੇ ਗੁਰਸਿੱਖ ਪਿਆਰਿਓ ਐਸੇ ਕੋੜੇ ਸਰੀਰ ਦੇ ਉੱਤੇ ਸਤਿਗੁਰ ਕਹਿੰਦੇ ਪੁਰਖਾ ਤੂੰ ਮੈਨੂੰ ਦਿਨ ਵਿੱਚ ਸੌ ਸੌ ਵਾਰ ਮੱਥਾ ਟੇਕਦਾ ਸੀ, ਮੈਂ ਤਾਂ ਕਦੇ ਕਿਹਾ ਨਹੀਂ ਵੀ ਪਾਪ ਲੱਗਿਆ। ਬਾਬਾ ਨਾਨਕ ਕਹਿਣ ਲੱਗੇ ਤਾਂ ਕਿੰਨੇ ਮੱਥੇ ਟੇਕੇ ਮੈਨੂੰ, ਮੈਨੂੰ ਕਦੇ ਪਾਪ ਨਹੀਂ ਲੱਗਿਆ। ਬਾਬਾ ਲਹਿਣਾ ਜੀ ਕਹਿੰਦੇ ਤੈਨੂੰ ਲੱਗਣਾ ਹੀ ਨਹੀਂ ਸੀ, ਤੂੰ ਨਾਨਕ ਮੈਂ ਲਹਿਣਾ, ਤੂੰ ਗੁਰੂ ਮੈਂ ਸਿੱਖ, ਸਿੱਖ ਗੁਰੂ ਨੂੰ ਮੱਥਾ ਟੇਕੇ ਤੇ ਗੁਰੂ ਨੂੰ ਕੀ ਪਾਪ ਲੱਗਣਾ, ਪਾਪ ਤਾਂ ਲੱਗੇ ਜੇ ਗੁਰੂ ਸਿੱਖ ਨੂੰ ਮੱਥਾ ਟੇਕੇ। ਤੂੰ ਨਾਨਕ ਸੀ ਮੈਂ ਲੈਣਾ ਸੀ, ਤੈਨੂੰ ਪਾਪ ਲੱਗਣਾ ਹੀ ਨਹੀਂ ਸੀ। ਬਾਬਾ ਨਾਨਕ ਕਹਿੰਦਾ ਪੁਰਖਾ ਅੱਜ ਤੈਨੂੰ ਵੀ ਪਾਪ ਨਹੀਂ ਲੱਗਣਾ, ਕਿਉਂਕਿ ਅੱਜ ਨਾਨਕ ਤੂੰ ਐ ਤੇ ਲੈਣਾ ਮੈਂ। ਖੋਸ਼ ਲੈਣਾ ਨਾਨਕ ਨੂੰ ਮੱਥਾ ਟੇਕੇ ਕਦੇ ਪਾਪ ਨਹੀਂ ਲੱਗੇ, ਅੱਜ ਲੈਣਾ ਹੀ ਮੈਂ ਤੇ ਨਾਨਕ ਤੂੰ ਐ ਤੈਨੂੰ ਪਾਪ ਕਿਵੇਂ ਲੱਗੂਗਾ। ਦੂਜੀ ਵਾਰ ਫੇਰ ਚਰਨਾਂ ਤੇ ਸਿਰ ਧਰ ਦਿੱਤਾ, ਬਾਣੀ ਵਿੱਚ ਲਿਖ ਦਿੱਤਾ ਉਲਟੀ ਗੰਗ ਵਹਾਏ ਹੁਣ, ਉਲਟੀ ਗੰਗਾ ਵਹਾਤੀ ਬਾਬੇ ਨਾਨਕ। ਦੁਨਿਆਈ ਆਖੇ ਕੇ ਕਿਉਂ ਕਿ ਕਿਉਂ ਨਹੀਂ ਪਾਠ ਕੇ ਕਿਉਂ ਕੀ ਕੀਤਾ, ਇਹ ਬਾਬੇ ਨਾਨਕ ਨੇ ਕੀ ਕੀਤਾ। ਦੁਨੀਆਂ ਬਿਸਮਾਦ ਰਹਿ ਗਈ ਕਿ ਗੁਰੂ ਨੇ ਚੇਲੇ ਦੇ ਪੈਰਾਂ ਤੇ, ਗੁਰ ਚੇਲੇ ਰਹਿ ਰਾਸ ਕੀ। ਤੇ ਜਦੋਂ ਬਚਨ ਚ ਪੂਰਾ ਉਤਰਿਆ ਨਾ, ਹੁਕਮ ਰਜਾਈ ਚੱਲਣੇ ਚ ਆ ਗਿਆ ਨਾ, ਜਿੱਥੋਂ ਬਚਨ ਤੁਹਾਡੇ ਨਾਲ ਸ਼ੁਰੂ ਹੋਇਆ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ। ਬਸ ਹੁਕਮੀ ਗੁਰੂ ਨਾਨਕ ਦੀ ਰਜਾ ਵਿੱਚ ਜਦੋਂ ਚੱਲ ਪਿਆ ਨਾ ਲੈਣਾ, ਹੁਣ ਬਹੁਤ ਧਿਆਨ ਦਿਓ ਬੇਨਤੀ ਸਮਾਪਤੀ ਦੀ। ਜਦੋਂ ਬਾਬੇ ਨਾਨਕ ਨੇ ਵੇਖ ਲਿਆ ਨਾ ਇਹਦਾ ਜੀਵਨ ਰਜ਼ਾ ਵਿੱਚ ਆ ਗਿਆ, ਇਹ ਹੁਕਮੀ ਦੀ ਰਜ਼ਾ ਵਿੱਚ ਆ ਗਿਆ, ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਰੋਬਲਮ ਪੈ ਗਈ, ਮੁਸ਼ਕਲ ਪੈ ਗਈ। ਧਿਆਨ ਨਾਲ ਸੁਣਿਓ ਕੀ ਮੁਸ਼ਕਲ, ਉਹ ਦੇਖਣ ਲੈਣੇ ਕੰਨੀ, ਇਹਨੂੰ ਮੈਂ ਸੰਤ ਕਹਿ ਕੇ ਬੁਲਾਵਾਂ, ਇਹਨੂੰ ਰੱਬ ਕਹਿ ਕੇ ਬੁਲਾਵਾਂ, ਇਹਨੂੰ ਬ੍ਰਹਮ ਗਿਆਨੀ ਕਹਾਂ, ਇਹਨੂੰ ਗੁਰਸਿੱਖ ਕਹਾਂ, ਬਾਬੇ ਨਾਨਕ ਨੂੰ ਲੈਣੇ ਖਾਤਰ ਕੋਈ ਨਾਂ ਨਾ ਲੱਭੇ, ਇਹਨੂੰ ਕੀ ਕਹਾਂ। ਜਦੋਂ ਕੋਈ ਨਾਂ ਲੱਭਿਆ ਨਾ ਨਾਂ ਨਾਨਕ ਨੂੰ, ਤੇ ਕਹਿਣਾ ਪਿਆ ਹੁਣ ਨਾਨਕੇ ਤੂੰ ਐ ਅੱਜ ਕੇ ਆਖੋ ਸਤਨਾਮ। ਉਦੋਂ ਕਿਹਾ ਸੀ ਅੱਜ ਤੋਂ ਤੂੰ ਲੈਣਾ ਨਹੀਂ, ਤੂੰ ਨਾਨਕ ਤੇ ਮੈਂ ਲੈਣਾ। ਗੁਰਸਿੱਖੋ ਇਹੀ ਬੇਨਤੀ ਲੈ ਜਾਓ ਅੱਜ ਦੇ ਦੀਵਾਨ ਚੋਂ, ਦੇਗਾਂ ਕਰਾਓ, ਸੰਤਾਂ ਨੂੰ ਮੱਥੇ ਟੇਕੋ, ਭੂਰੀਆਂ ਵੀ ਸਾਨੂੰ ਸੋਹਣੀਆਂ ਦਿਆ ਕਰੋ, ਜੁੱਤੀ ਦੇਣੀ ਹੋਵੇ ਸੰਤਾਂ ਨੂੰ ਕੱਢੀ ਹੋਈ ਦਿਆ ਕਰੋ, ਨਵੇਂ ਸ਼ਹਿਰ ਦੀ ਪ੍ਰਸ਼ਾਦਾ ਛਕਾਉਣਾ ਹੋਵੇ ਪੰਜ ਸੱਤ ਕੌਲੀਆਂ ਲਾਇਆ ਕਰੋ, ਅਸੀਂ ਕੋਈ ਘੱਟ ਨਹੀਂ ਤੁਹਾਡੇ ਨਾਲੋਂ, ਅਤੇ ਪੈਸੇ ਪੂਸੇ ਵੀ ਸੋਹਣੇ ਦਿਓ, ਸਾਡਾ ਖਰਚ ਬਹੁਤ ਹੈ, 500 ਦੀ ਤਾਂ ਸਾਡੀ ਸਪਰੇਅ ਦੀ ਸੀਸੀ ਆਉਂਦੀ ਹੈ, ਅੱਜ ਕੇ ਕੁਛ ਸਤਨਾਮ ਬੜੇ ਖਰਚ ਨੇ ਸਾਡੇ। ਗੁਰਦੁਆਰਿਆਂ 'ਚ ਦਾਨ ਦਿਓ, ਲੰਗਰ ਲਾਓ, ਕੰਡ ਪਾਠ ਕਰਾਓ, ਪਰ ਗੱਲ ਮੁੱਕਦੀ ਮੁਕਾ ਦਵਾਂ, ਫਾਇਦਾ ਤਾਂ ਹੋਣਾ ਜੇ ਗੁਰੂ ਕੇ ਬਚਨ ਮੰਨੋਗੇ, ਅੱਜ ਕੇ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਦਵਾਈ 5000 ਦੀ ਲੈ ਲਿਓ ਮਲੇਰਕੋਟਲੇ MD ਡਾਕਟਰ ਤੋਂ ਖੰਘ ਹਟਾਉਣ ਦੀ, ਪਰ ਫਾਇਦਾ ਤਾਂ ਹੋਊਗਾ ਜੇ ਗੋਲ ਗੱਪੇ ਤੇ ਪਕੌੜੇ ਛੱਡੇਗਾ। 5000 ਦੀ ਦਵਾਈ ਖੰਘ ਹਟਾਉਣ ਦੀ ਖਾਲੀ, ਤੇ ਪਕੌੜੇ ਤਾਂ 5 ਰੁਪਈਏ ਦੇ ਬਥੇਰੇ ਆ, ਬੈਲੈਂਸ ਬਰਾਬਰ ਹੈ। ਅੱਜ ਖੇਹਾ ਕੁਲ ਸਤਨਾਮ। ਉਹ ਡਾਕਟਰ ਨੇ ਜਿਹੜਾ, ਪ੍ਰਵੈਨਸ਼ਨ ਇਜ਼ ਬੈਟਰ ਦੈਨ ਕਿਓਰ, ਜੋ ਡਾਕਟਰ ਨੇ ਤੈਨੂੰ ਬਚਨ ਕਿਹਾ। ਜਾਇਓ ਦਿੱਲੀ, ਖਬਰੇ ਮੈਨੂੰ ਵੀ ਜਾਣਾ ਪੈਣਾ, ਕੋਈ ਤੁਹਾਡੇ ਚੋਂ ਗਿਆ ਵੀ ਹੋਊਗਾ ਹਾਰਟ ਦਾ ਆਪਰੇਸ਼ਨ ਕਰਾਉਣ, 3 ਲੱਖ ਰੁਪਈਆ ਲੈਂਦੇ ਆ ਸਕੋਟ ਵਾਲੇ ਦਿੱਲੀ, ਤੇ ਤੁਹਾਡਾ ਦਿਲ ਕੱਢ ਕੇ ਨਾ ਮੇਜ਼ 'ਤੇ ਰੱਖ ਕੇ ਰਿਪੇਅਰ ਕਰਕੇ ਫਿਰ ਫਿੱਟ ਕਰ ਦਿੰਦੇ, ਜਿਵੇਂ ਰੇਡੀਓ ਰਿਪੇਅਰ ਖਰੀਦਾ। ਇੰਨੇ ਇੰਜੀਨੀਅਰ ਨੇ ਉੱਥੇ ਦਿਲ ਦੇ ਬਾਹਰ ਕੱਢ ਲੈਂਦੇ ਜੀ ਇਹਨੂੰ, ਬੰਦਾ ਕਿਤੇ ਪਿਆ ਹੁੰਦਾ ਦਿਲ ਕਿਤੇ, ਉਹਦੀ ਰਿਪੇਅਰ ਕਰਕੇ ਨਾ ਟੇਬਲ 'ਤੇ ਦੁਬਾਰਾ ਫਿੱਟ ਕਰ ਦਿੰਦੇ। 3 ਲੱਖ ਰੁਪਈਆ ਲੈਂਦੇ, ਐਨ ਬਿਲਕੁਲ ਬਾਈਪਾਸ ਸਰਜਰੀ ਕਰ ਦਿੰਦੇ। ਪਰ ਮੇਰੀ ਬੇਨਤੀ ਤਾਂ ਹੈ, ਤੁਹਾਨੂੰ ਕਹਿ ਰਹੇ ਹਾਂ ਕਿ 3 ਲੱਖ ਰੁਪਈਆ ਲਾ ਕੇ ਆਪਣੇ ਵਿੱਚੋਂ ਕੋਈ ਆਪਰੇਸ਼ਨ ਕਰਾਇਆ ਆਵੇ ਬਿਲਕੁਲ ਠੀਕ ਨੋਰਮਲ, ਅਤੇ ਮਲੇਰਕੋਟਲੇ ਆ ਕੇ ਘਰ ਵਾਲੀ ਨੂੰ ਕਹੇ ਮੈਨੂੰ ਦੇਸੀ ਘੀ ਦੇ ਪਰੌਂਠੇ ਬਣਾ ਕੇ ਦੇ, ਘਰ ਵਾਲੀ ਨੂੰ ਕਹੇ ਮੈਨੂੰ ਖੋਏ ਦੀਆਂ ਪਿੰਨੀਆਂ ਬਣਾ ਕੇ ਦੇ। ਹਾਰਟ ਦਾ ਆਪਰੇਸ਼ਨ ਕਰਾਇਆ ਅਤੇ ਘਰ ਵਾਲੀ ਤੂੰ ਖੋਏ ਦੀਆਂ ਪਿੰਨੀਆਂ ਜਿਹੜਾ ਆ ਕੇ ਮੰਗੂਗਾ ਨਾ, ਉਹਦੇ ਘਰ ਵਾਲੇ ਮੇਰੀ ਬੇਨਤੀ ਕਰ ਲੈਣ, ਗ੍ਰੰਥੀ ਸਿੰਘ ਨੂੰ ਪਹਿਲਾਂ ਕਹਿ ਰੱਖਣ ਸਧਾਰਨ ਪਾਠ ਦੀ ਤਿਆਰੀ ਹੈ, ਅੱਜ ਖੇ ਖੁਸ਼ ਸਤਨਾਮ, ਉਹਨੂੰ ਐਡਵਾਂਸ ਬੁਕਿੰਗ ਕਰ ਲੈਣ, ਬਸ ਵੀ ਬਾਪੂ ਗਿਆ ਤੇ ਗਿਆ। ਹੁਣ ਹਾਰਟ ਆਪਰੇਸ਼ਨ ਕੀ ਕਰੂਗਾ ਜੇ ਤੇ ਪਰਹੇਜ਼ ਨਹੀਂ ਰੱਖਿਆ, ਜੋ ਡਾਕਟਰ ਨੇ ਤੈਨੂੰ ਪਰਹੇਜ਼ ਕਿਹਾ ਕਿ ਘੁਈ ਵਾਲੀ ਚੀਜ਼ ਨਹੀਂ ਖਾਣੀ, ਤੇ 3 ਲੱਖ ਦਿੱਤੇ ਤਾਂ ਫਾਇਦਾ ਹੀ ਨਾ ਹੋਇਆ। ਓਏ ਸਿੱਖੋ, ਗੁੱਸਾ ਕਰਨਾ ਕਰਿਓ, ਗਿਲਾ ਕਰਨਾ ਕਰੋ, ਤੁਹਾਡੇ ਅਖੰਡ ਪਾਠ, ਤੁਹਾਡੇ ਦਾਨ, ਤੁਹਾਡੇ ਤੀਰਥਾਂ ਦੇ ਗੇੜੇ, ਤੁਹਾਡੀਆਂ ਪੜ੍ਹੀਆਂ ਹੋਈਆਂ ਸੁਖਮਨੀਆਂ ਕਿਸੇ ਕੰਮ ਨਹੀਂ ਜੇ ਗੁਰੂ ਕਾ ਬਚਨ ਨਹੀਂ ਮੰਨੋਗੇ। ਜੋ ਗੁਰੂ ਨੇ ਹਟਾਇਆ ਉਹ ਤੋਂ ਹਟ ਜਾਓ, ਜੋ ਗੁਰੂ ਨੇ ਕਿਹਾ ਉਹਨੂੰ ਮੰਨ ਲਓ, ਬਸ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ। ਪਹਿਰਾ ਦਓ ਗੁਰੂ ਕੇ ਬਚਨਾਂ 'ਤੇ, ਬਹੁਤਾ ਵੀ ਕਿਹੜਾ ਪਹਿਰਾ ਨਹੀਂ, ਬਸ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ। ਬਾਬਾ ਨਾਨਕ ਸਾਹਿਬ ਸੀ, ਲੈਣਾ ਚੇਲਾ ਸੀ, ਪਰ ਕਹਿਣਾ ਮੰਨ ਲਿਆ, ਨਾਨਕ ਚੇਲਾ ਬਣ ਗਿਆ ਤੇ ਲੈਣਾ ਸਾਹਿਬ ਬਣ ਗਿਆ। ਅੱਜ ਕਿਹਾ ਕੋ ਸਤਨਾਮ। ਗੁਰੂ ਗੋਬਿੰਦ ਸਿੰਘ ਗੁਰੂ ਸੀ, ਦਇਆ ਰਾਮ ਚੇਲਾ ਸੀ, ਪਰ ਦਇਆ ਰਾਮ ਨੇ ਕਹਿਣਾ ਮੰਨ ਕੇ ਸਿਰ ਵਢਾ ਤਾ, ਤੇ ਫਿਰ ਗੁਰੂ ਗੋਬਿੰਦ ਸਿੰਘ ਦਇਆ ਰਾਮ ਚੇਲੇ ਨੂੰ ਕਹਿੰਦਾ, ਹੁਣ ਮੈਨੂੰ ਆਪਣਾ ਚੇਲਾ ਬਣਾ ਲੈ, ਹੁਣ ਮੈਨੂੰ ਅੰਮ੍ਰਿਤ ਛਕਾ। ਅੱਜ ਦੇ ਦੀਵਾਨ ਦੀ ਤੁਹਾਡੇ ਚਰਨਾਂ 'ਚ ਬੇਨਤੀ, ਸੁਣੋ ਘੱਟ, ਪੜ੍ਹੋ ਘੱਟ, ਦਾਨ ਘੱਟ ਕਰੋ, ਤੀਰਥਾਂ 'ਤੇ ਘੱਟ ਕਰੋ, ਗੁਰੂ ਕੇ ਬਚਨਾਂ ਨੂੰ ਮੰਨ ਲਓ, ਬਸ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਗਾਤ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਕਹਿਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਤੂੰ ਠਾਕਰ ਤੁਮ